ਇੱਕ ਜਿੰਨੀ ਹੋਵੇ ਕਿਸੇ ਦੇ ਕੋਲ ਉਸ ਤੋਂ ਬਹੁਤੀ ਮੰਗਦਾ ਰਹਿੰਦਾ। ਸੋ ਇਹਦੇ 'ਚ ਕਦ ਸੁੱਖ ਹੋਇਆ? ਕਲਪਨਾ ਜਾਗਦੀ ਹੈ, ਜਦ ਤੱਕ ਵਾਸ਼ਨਾਵਾਂ ਕਾਇਮ ਨੇ ਉਨੀ ਦੇਰ ਤੱਕ ਸੁੱਖ ਨਹੀਂ ਹੋਇਆ ਕਰਨਾ, ਕਿਉਂਕਿ ਸੁੱਖ ਦੀ ਥਾਂ 'ਤੇ ਹੀ ਸੁੱਖ ਹੋਇਆ ਕਰਨਾ। ਜਦ ਤੱਕ ਸੁੱਖ ਦੀ ਥਾਂ 'ਚ ਨਹੀਂ ਪਹੁੰਚਦਾ, ਸੁੱਖ ਨਹੀਂ ਹੁੰਦਾ। ਇੱਕ ਮਿਸਾਲ ਦੇ ਨਾਲ ਬਾਤ ਸਮਝ ਆ ਜਾਏਗੀ। ਇੱਕ ਕੋਈ ਰਾਜਾ ਸੀ, ਉਸਨੇ ਆਪਣੀ ਲੜਕੀ ਵਾਸਤੇ ਇੱਕ 9 ਲੱਖਾਂ ਹਾਰ ਬਣਾਤਾ। ਬੜੀ ਲੜਕੀ ਪ੍ਰਸੰਨ ਹੋਈ, ਸਹੇਲੀਆਂ ਨੂੰ ਨਾਲ ਲੈ ਕੇ ਦਰਿਆ 'ਤੇ ਇਸ਼ਨਾਨ ਕਰਨ ਚਲੀ ਗਈ। ਵਸਤਰ ਲਾ ਕੇ ਰੱਖਤੇ, ਹਾਰ ਵੀ ਰੱਖ ਦਿੱਤਾ। ਜਦੋਂ ਇਸ਼ਨਾਨ ਕਰਕੇ ਹਟੇ ਤਾਂ ਉਹ ਹਾਰ ਗਾਇਬ ਹੋ ਗਿਆ, ਲੱਭਿਆ ਨਾ। ਬਹੁਤ ਦੇਖਿਆ ਵੀ ਪਾਣੀ 'ਚੋਂ ਕੋਈ ਜਾਨਵਰ ਨਹੀਂ ਨਿਕਲਿਆ, ਕੋਈ ਮੱਛੀ ਵਗੈਰਾ ਨਹੀਂ ਆਈ ਵੀ ਜਿਹੜੀ ਇਸ ਹਾਰ ਨੂੰ ਲੈ ਜਾਵੇ। ਗਿਆ ਕਿੱਥੇ ਹਾਰ? ਜਦ ਤਲਾਸ਼ ਕਰੇ ਤਾਂ ਨਾ ਲੱਭਿਆ, ਤਾਂ ਢੰਡੋਰਾ ਫੇਰਤਾ ਵੀ ਕੋਈ ਬੰਦਾ ਜੋ ਇਸ ਹਾਰ ਦੀ ਖਬਰ ਦੇਵੇ ਉਸ ਨੂੰ ਇਹਦੀ ਅੱਧੀ ਕੀਮਤ 4.5 ਲੱਖ ਰੁਪਈਆ ਉਸ ਵੇਲੇ ਦਾ ਦਿੱਤਾ ਜਾਏਗਾ। ਸਾਰੀ ਦੁਨੀਆ ਤਲਾਸ਼ ਕਰਨ ਲੱਗੀ, ਲੇਕਿਨ ਕਿਸੇ ਦੇ ਹੱਥ ਵਿੱਚ ਹਾਰ ਨਾ ਆਏ। ਪਰ ਚਾਂਸ ਇੱਕ ਲੱਕੜਹਾਰਾ ਲੱਕੜਾਂ ਕੱਟਦਾ, ਗਰਮੀ ਦਾ ਮਹੀਨਾ ਹੈ, ਜੇਠ ਦਾ ਹੜ੍ਹ ਦਾ ਮਹੀਨਾ, ਧੁੱਪ ਲੱਗੀ, ਪਾਣੀ ਪੀਣ ਵਾਸਤੇ ਕਿਸੇ ਤਲਾਬ ਦੀ ਤਲਾਸ਼ ਵਿੱਚ ਜੰਗਲ ਚੱਲਦਾ ਚੱਲਦਾ ਇੱਕ ਤਲਾਬ ਦੇ ਪਾਸ ਪਹੁੰਚਿਆ। ਖਿਆਲ ਆਇਆ ਕਿ ਮੈਂ ਇਸ਼ਨਾਨ ਵੀ ਕਰਨਾ। ਬਸਤਰ ਉਤਾਰ ਦਿੱਤੇ, ਗਰਮੀ ਸੁਕਾਉਣ ਲੱਗ ਗਿਆ। ਬੈਠੇ ਬੈਠੇ ਦੀ ਨਿਗਾਹ ਪਾਣੀ 'ਚ ਗਈ, ਹੈਰਾਨ ਹੋ ਗਿਆ ਵੀ ਉਹ ਹਾਰ ਪਿਆ ਥੱਲੇ। ਬਹੁਤ ਖੁਸ਼ੀ ਆਈ, ਬੜੀਆਂ ਕਲਪਨਾਵਾਂ ਆਈਆਂ। ਇਹਨੂੰ ਹੌਲਾ ਕਰੋ, ਜ਼ਿਆਦਾ ਬੋਲਦਾ, ਹੌਲੀ ਕਰੇ। ਸੋ ਬਹੁਤ ਕਲਪਨਾ ਆਈ, ਪਾਣੀ ਵਿੱਚ ਛਾਲ ਮਾਰੀ, ਲੇਕਿਨ ਹੱਥ ਵਿੱਚ ਕੁਛ ਨਾ ਆਇਆ, ਗਾਰਾ ਆਇਆ। ਫਿਰ ਦੂਜੀ ਵਾਰੀ ਅੰਦਾਜ਼ਾ ਲਾ ਕੇ ਵੀ ਇੱਥੇ ਕੁ ਪਿਆ, ਫਿਰ ਮਾਰੀ ਛਾਲ, ਫਿਰ ਗਾਰਾ ਆਇਆ। 2-4 ਵਾਰੀ 10 ਵਾਰੀ ਜਦ ਕਰਿਆ ਤਾਂ ਗਾਰਾ ਹੀ ਹੱਥ 'ਚ ਆਉਂਦਾ। ਉਹਨੇ ਸੋਚਿਆ ਵੀ ਨਾਲ ਇਹ ਕਹਿੰਦੇ ਸੀ ਵੀ ਜਿਹੜਾ 10 ਪਾ ਦੇਵੇ ਉਹਨੂੰ ਵੀ ਅੱਧੀ ਕੀਮਤ ਦਿੱਤੀ ਜਾਏਗੀ, ਕਿਉਂ ਨਾ ਮੈਂ ਰਾਜੇ ਨੂੰ ਹੁਣੇ ਜਾ ਕੇ ਖਬਰ ਕਰਾਂ। ਸੋ ਰਾਜੇ ਨੂੰ ਖਬਰ ਕੀਤੀ ਕਿ ਮਹਾਰਾਜ, ਡਾਈਵਰ ਲੈ ਕੇ ਚੱਲੋ, ਡਬੋਲੀਏ ਨਾਲ ਲੈ ਕੇ, ਹਾਰ ਲੱਭ ਗਿਆ। ਕਾਲੀ ਦੇ ਨਾਲ ਉੱਥੇ ਪਹੁੰਚਦੇ ਨੇ ਅਤੇ ਉੱਥੇ ਡਬੋਲੀਆਂ ਨੂੰ ਦਿਖਾਤਾ ਵੀ ਉਹ ਹਾਰ ਪਿਆ। ਉਹ ਕਹਿਣ ਲੱਗੇ, ਇਹ ਤਾਂ ਔਖੀ ਬਾਤ ਨਹੀਂ ਹੈ, ਇੱਕੋ ਹੀ ਬੰਦਾ ਕੱਢ ਲਏਗਾ। ਉਹਨੇ ਬਹੁਤ ਯਤਨ ਕਰਿਆ, ਮਿੱਟੀ ਵੀ ਕੱਢ ਕੱਢ ਕੇ ਲਿਆਇਆ ਉਸ ਥਾਂ ਦੀ, ਲੇਕਿਨ ਹਾਰ ਨਾ ਨਿਕਲੇ। ਅਖੀਰ ਨਿਰਾਸ਼ ਹੋ ਕੇ ਬੈਠ ਗਏ। ਇਹਨੇ ਨੂੰ ਕੋਈ ਸੋਝੀਵਾਨ ਮਹਾਂਪੁਰਸ਼ ਆਏ, ਕੱਠਵੱਟ ਦੇ ਕੇ ਕਹਿਣ ਲੱਗੇ, ਰਾਜਨ ਇਹ ਕੀ ਗੱਲ, ਇੱਥੇ ਇੰਨਾ ਕੱਠ ਕਿਉਂ ਕਰਿਆ? ਕਹਿੰਦੇ ਜੀ, ਹਾਰ ਨਜ਼ਰ ਆਉਂਦਾ ਹੈ ਲੇਕਿਨ ਹੱਥ 'ਚ ਨਹੀਂ ਆ ਰਿਹਾ। ਕਹਿੰਦੇ ਮੈਨੂੰ ਦਿਖਾਓ। ਦੇਖਿਆ, ਕਹਿਣ ਲੱਗੇ, ਇੰਨੇ ਕੱਠ ਦੀ ਕੀ ਲੋੜ ਸੀ, ਇੱਕੋ ਹੀ ਬੰਦਾ ਬਹੁਤ ਹੈ। ਕਹਿੰਦੇ ਮਹਾਰਾਜ, ਅਸੀਂ ਤਾਂ ਬਹੁਤ ਯਤਨ ਕਰ ਚੁੱਕੇ ਹਾਂ। ਕਹਿੰਦੇ ਕੋਈ ਚੁਸਤ ਜਿਹਾ ਬੰਦਾ ਸਾਨੂੰ ਦਿਓ। ਬੰਦਾ ਲਿਆਂਦਾ, ਕਹਿੰਦੇ ਦੇਖ ਪ੍ਰੇਮੀਆਂ, ਇਹ ਦਰਖਤ ਦੇ ਉੱਤੇ ਚੜ੍ਹ ਜਾ, ਉਹ ਟਾਣਾ ਦੇਖ ਲੈ, ਇਲ ਦਾ ਆਲਣਾ, ਉਹਦੇ ਵਿੱਚ ਹਾਰ ਲੜਕਦਾ, ਉਹਦਾ ਪਰਛਾਵਾਂ ਪਾਣੀ 'ਚ ਪੈ ਰਿਹਾ। ਹਾਰ ਚੜ੍ਹ ਕੇ ਲਾ ਲਿਆ, ਹੱਥ ਵਿੱਚ ਆ ਗਿਆ। ਦ੍ਰਿਸ਼ਟਾਂਤ ਹੈ ਇਹਦਾ, ਦਾ ਦ੍ਰਿਸ਼ਟਾਂਤ ਇਹ ਹੈ ਕਿ ਸੰਸਾਰ ਉਸ ਥਾਂ ਦੇ ਉੱਤੇ ਸੁੱਖ ਦੀ ਤਲਾਸ਼ ਕਰ ਰਿਹਾ ਜਿਸ ਥਾਂ 'ਤੇ ਸੁੱਖ ਦਾ ਪਰਛਾਵਾਂ ਹੀ ਪੈ ਰਿਹਾ, ਸੁੱਖ ਨਹੀਂ ਅਸਲ ਵਿੱਚ। ਸਾਰਾ ਸੰਸਾਰ ਬਹੁਤ ਮਿਹਨਤ ਕਰ ਰਿਹਾ, ਦਿਨ ਰਾਤ ਗੁਆ ਰਿਹਾ, ਮਾਨਸ ਜਨਮ ਬਿਰਥਾ ਜਾ ਰਿਹਾ ਇਸ ਸੁੱਖ ਦੀ ਤਲਾਸ਼ ਦੇਣ। ਪਰ ਮਹਾਰਾਜ ਕਹਿੰਦੇ, ਐਂ ਤਾਂ ਪ੍ਰੇਮੀਆਂ ਤੇਰੇ, ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ।
ਮਨ ਤੀਰੇ ਜੀ, ਮਨ ਤੀਰੇ ਜੀ।
ਦੁਨੀਆਂ ਦੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਜੋ ਭਾਰਤ ਵਰਸ਼ ਵਿੱਚ ਉਪਲਬਧ ਨਹੀਂ ਹੈ, ਅਮੈਰੀਕਾ, ਰੂਸ, ਅਮੈਰੀਕਾ, ਇੰਗਲੈਂਡ, ਯੂਰਪ ਅਤੇ ਕੈਨੇਡਾ ਅਤੇ ਆਸਟ੍ਰੇਲੀਆ ਵਗੈਰਾ ਦੇਸ਼ਾਂ ਦੇ ਅੰਦਰ ਇਹ ਚੀਜ਼ਾਂ ਆਮ ਹਰੇਕ ਬੰਦੇ ਕੋਲ ਨੇ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਕੂੜੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮੋਤੀ ਅਤੇ ਹੀਰਿਆਂ ਨਾਲ ਡੈਕੋਰੇਟ ਕੀਤੇ ਹੋਏ ਘਰ, ਸੋਨਿਆਂ ਦੀਆਂ ਪਲੇਟਾਂ ਕੰਧਾਂ 'ਤੇ ਲੱਗੀਆਂ ਹੀ, ਮਨ ਇੱਛੇ ਸੁੱਖ ਮਾਣ ਦਾ ਕਿਛ ਨਾ ਏ ਵਸੂਲ, ਕੋਈ ਕਿਸੇ ਕਿਸਮ ਦੀ ਤੰਗੀ ਨਹੀਂ ਆਉਂਦੀ, ਰੁਕਾਵਟ ਨਹੀਂ ਆਉਂਦੀ, ਜੋ ਵੀ ਚੀਜ਼ ਦਾ ਜੀ ਕਰਦਾ ਉਹ ਸੁੱਖ ਮਾਣ ਲੈਂਦਾ। ਮਹਾਰਾਜ ਕਹਿੰਦੇ ਬਿਨ ਸੋ ਪ੍ਰਭ ਚਿੱਤ ਨਾ ਆਵੇ ਹੀ, ਫਿਰ ਹਾਲਤ ਕੀ ਹੋਏਗੀ, ਵਿਸ਼ਟਾ ਕੇ ਕੀ। ਇੱਦੋਂ ਵੱਧ ਅਵਸਥਾ ਨਹੀਂ ਹੈ ਨਾਮ ਤੋਂ ਬਗੈਰ ਜਿਹੜੇ ਪੁਰਸ਼ ਨੇ, ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਵਿਧ ਮਨ ਤੂੰ। ਸੋ ਪ੍ਰਾਪਤੀਆਂ ਵਾਸਤੇ ਆਦਮੀ ਕਿੰਨੇ ਯਤਨ ਕਰਦਾ, ਦੇਸ਼ ਛੱਡ ਕੇ ਪ੍ਰਦੇਸ਼ ਜਾਂਦਾ, ਅਮੈਰੀਕਾ 'ਚ ਜਾਂਦਾ, ਇੰਗਲੈਂਡ 'ਚ ਜਾਂਦਾ, ਕਨੇਡਾ ਜਾਂਦਾ, ਆਸਟ੍ਰੇਲੀਆ ਜਾਂਦਾ, ਕਰਦਿਆਂ ਤੋਂ ਦੂਰ ਹੋ ਜਾਂਦਾ। ਪਰ ਮੈਂ ਤਾਂ ਸਾਰੇ ਫਿਰਕੇ ਦੇਖ ਆਇਆ, ਮੈਨੂੰ ਤਾਂ ਕਿਤੇ ਵੀ ਸੁੱਖ ਨਜ਼ਰ ਨਹੀਂ ਆਇਆ, ਹਾਏ ਹਾਏ ਕਲਪਨਾ ਹੀ ਨਜ਼ਰ ਆਉਂਦੀ। ਉਹ ਬਾਤ ਜ਼ਰੂਰ ਹੈ ਜਦੋਂ ਭਾਰਤ ਵੱਲ ਜਾ ਕੇ ਉਹਨਾਂ ਦੇ ਡਾਲਰ ਰੁਪਈਆਂ 'ਚ ਬਣਦੇ ਨੇ, 20 ਗੁਣੇ ਵੱਧ ਜਾਂਦੇ ਨੇ, ਇੱਥੇ ਸਾਨੂੰ ਲੱਗਦੇ ਨੇ ਵੀ ਬੜੇ ਸੁਖੀ ਹੈ, ਪਰ ਮਾਨਸਿਕ ਤੌਰ 'ਤੇ ਸੁੱਖ ਨਹੀਂ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਮਰਦਾਨਿਆ, ਐਵੇਂ ਹੀ ਤੈਨੂੰ ਲੱਗਦੇ ਨੇ ਕੋਠੀਆਂ ਵਾਲੇ, ਬੜੀਆਂ ਬੜੀਆਂ ਕਾਰਾਂ ਵਾਲੇ, ਨੌਕਰਾਂ ਵਾਲੇ, ਵੱਡੀਆਂ ਵੱਡੀਆਂ ਇੰਡਸਟਰੀਆਂ ਵਾਲੇ, ਇਹਨਾਂ ਨੂੰ ਤਾਂ ਨੀਂਦ ਨਹੀਂ ਆਉਂਦੀ, ਰਾਤ ਨੂੰ ਕੰਪੋਸਟ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ। ਹਰੇਕ ਨੂੰ ਹਾਰਟ ਟ੍ਰਬਲ ਹੈ, ਹਰੇਕ ਨੂੰ ਬਲੱਡ ਪ੍ਰੈਸ਼ਰ, ਇੰਨਾ ਮਾਨਸਿਕ ਵਜਨ ਹੈ ਕਿ ਸਹਿ ਨਹੀਂ ਸਕਦੇ, ਨਸ਼ਿਆਂ ਦਾ ਆਸਰਾ ਲੈਂਦੇ, ਵਿਸ਼ੇ ਭੋਗਾਂ ਦਾ ਆਸਰਾ ਲੈਂਦੇ ਨੇ ਵੀ ਸੁੱਖ ਮਿਲ ਜਾਵੇ। ਸੁੱਖ ਨਹੀਂ ਕਿਸੇ ਥਾਂ ਤੋਂ ਵੀ ਮਿਲਿਆ ਕਰਦਾ, ਜੇ ਰੱਤੀ ਜਿੰਨਾ ਸੁੱਖ ਹੈ ਤਾਂ ਮਨ ਜਿੰਨਾ ਉਹਦੇ ਪਿੱਛੇ ਦੁੱਖ। ਚੱਲਦੇ ਚੱਲਦੇ ਮਹਾਰਾਜ ਇੱਕ ਨਗਰ 'ਚ ਪਹੁੰਚ ਗਏ ਜਿੱਥੇ ਜਿਸ ਨੂੰ ਸਤਿਗੁਰਾ ਕਰਕੇ ਲਿਖਿਆ, ਉੱਥੇ ਇੱਕ ਬਹੁਤ ਹੀ ਸੁੰਦਰ ਕਾਰੋਬਾਰ ਜਿਸਦਾ ਬਹੁਤ ਚੱਲਦਾ, ਨੌਕਰ ਚਾਕਰ ਫਰਮਾ ਬਰਦਾਰ ਨੇ, ਉਹਨੂੰ ਦੇਖ ਕੇ ਮਰਦਾਨੇ ਦੇ ਮਨ 'ਚ ਭਰਮ ਹੋਇਆ, ਕਹਿਣ ਲੱਗਿਆ ਮਹਾਰਾਜ ਆ ਤਾਂ ਮੈਨੂੰ ਸੁਖੀ ਲੱਗਦਾ, ਬੜਾ ਸ਼ਾਂਤ ਚਿੱਤ ਬੈਠਾ। ਮਹਾਰਾਜ ਕਹਿੰਦੇ ਮਰਦਾਨੇ ਆ, ਨਾਮ ਤੋਂ ਬਗੈਰ ਕੋਈ ਸੁਖੀ ਨਹੀਂ ਹੋ ਸਕਦਾ। ਨਾਮ ਵਾਲਾ ਬੰਦਾ ਕਿਸੇ ਵੀ ਹਾਲਤ 'ਚ ਹੋਵੇ, ਬਸਤਾ ਟੁੱਟੀ, ਝੌਂਪੜੀ, ਚੀਰ, ਸਭ ਛਿੰਨਾ, ਜਾਤ ਨਾ ਪੱਤ ਨਾ ਆਪ, ਉਦਿਆਨ ਪਰਮੰਨਾ, ਮਿੱਤਰ ਨਾ ਇਠ ਤਨ, ਰੂਪਹੀਣ ਕਿ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਜਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਕਹਿੰਦੇ ਜਿਹਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ ਉਹ ਪਰਮ ਸੁਖੀ ਹੈ, ਕਿਉਂਕਿ ਉਹਨੂੰ ਇੱਕ ਖੁਮਾਰੀ ਪ੍ਰਾਪਤ ਹੋ ਗਈ। ਜੇ ਬੰਦ ਬੰਦ ਕੱਟਿਆ ਜਾ ਰਿਹਾ ਹੈ ਭਾਈ ਮਨੀ ਸਿੰਘ ਜੀ ਦਾ, ਕੋਈ ਹੈ ਦੀ ਆਵਾਜ਼ ਨਹੀਂ ਆਉਂਦੀ, ਕੋਈ ਬੂ ਦੀ ਨਹੀਂ ਆਉਂਦੀ, ਕੋਈ ਮਾਫ਼ ਕਰ ਦਿਉ, ਛੱਡ ਦਿਉ ਮੈਨੂੰ ਆਵਾਜ਼ ਨਹੀਂ ਆਉਂਦੀ। ਦ੍ਰਿੜਤਾ ਦੇ ਨਾਲ ਜਲਾਦ ਨੂੰ ਕਹਿ ਰਹੇ ਹਾਂ, ਜਲਾਦ ਤੈਨੂੰ ਹੁਕਮ ਕੀ ਹੋਇਆ? ਕਹਿੰਦਾ ਬੰਦ ਬੰਦ ਕੱਟਣ ਦਾ, ਫਿਰ ਤੂੰ ਮੇਰੀ ਕੂਹਣੀ ਕੋਲੋਂ ਬਾਂਹ ਕਿਉਂ ਕੱਟਦਾ? ਬੰਦ ਤਾਂ ਉਂਗਲੀਆਂ ਤੋਂ ਸ਼ੁਰੂ ਹੁੰਦੇ ਨੇ, 12 ਬੰਦ ਨੇ ਉਂਗਲੀਆਂ ਦੇ, ਫਿਰ ਕਲਾਈ ਦਾ ਬੰਦ ਹੈ, ਫਿਰ ਉਸ ਤੋਂ ਬਾਅਦ ਤੇਰੀ ਕੂਹਣੀ ਦਾ ਬੰਦ ਹੈ, ਫਿਰ ਮੇਰੇ ਮੋਢਿਆਂ ਦਾ ਬੰਦ ਹੈ, ਫਿਰ ਦੂਜੇ ਲੈ ਲੈ ਹੁਕਮ ਦੀ ਪਾਲਣਾ ਕਰ। ਚਿਹਰੇ ਦੇ ਉੱਤੇ ਖੇੜਾ ਹੈ, ਖੁਸ਼ੀ ਹੈ, ਕਿਉਂਕਿ ਮੌਤ ਦਾ ਅਤੇ ਜ਼ਿੰਦਗੀ ਦਾ ਭੇਤ ਲੱਭ ਲਿਆ। ਕਬੀਰ ਜਿਸ ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਨ। ਜਲਾਦ ਕਹਿਣ ਲੱਗਿਆ, ਭਾਈ ਸਾਹਿਬ ਬੜੇ ਬੰਦਿਆਂ ਦੇ ਮੈਂ ਬੰਦ ਕੱਟੇ ਨੇ, ਪਰ ਉਹ ਤਾਂ ਮਰਿਆ ਹੋਇਆ ਦੇ ਕੱਟਦਾ ਰਿਹਾ, ਇਸ ਅੱਡੇ 'ਤੇ ਲਿਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਸਾਹ ਸੱਤ ਨਿਕਲ ਜਾਂਦਾ ਸੀ, ਬੇਹੋਸ਼ ਚੱਕ ਕੇ ਲਿਆਉਂਦਾ ਸੀ। ਪਰ ਅੱਜ ਮੈਂ ਹੈਰਾਨ ਹੋ ਗਿਆ ਕਿ ਤੇਰੇ ਨੇਤਰਾਂ ਦੇ ਅੰਦਰ ਖਾਸ ਕਿਸਮ ਦੀ ਚਮਕ ਹੈ, ਜਿਵੇਂ ਕੋਈ ਵਿਆਹ ਸ਼ਾਦੀ ਨੂੰ ਜਾ ਰਿਹਾ ਹੁੰਦਾ ਕਰਾਉਣ ਵਾਸਤੇ। ਤੇਰੇ ਬੋਲ ਦੇ ਅੰਦਰ ਕੋਈ ਮਿਠਾਸ ਹੈ ਕਮਾਲ ਦਰਜੇ ਦੀ, ਦ੍ਰਿੜਤਾ ਹੈ ਤੇਰੇ ਇਰਾਦਿਆਂ ਦੇ ਅੰਦਰ। ਜਾਂਦਾ ਜਾਂਦਾ ਮੈਨੂੰ ਦੱਸ ਸਕਦਾ ਵੀ ਤੈਂ ਉਹ ਕਿਹੜੀ ਚੀਜ਼ ਪ੍ਰਾਪਤ ਕੀਤੀ ਹੈ ਜਿਹੜੀ ਪ੍ਰਾਪਤ ਕਰਨ ਦੇ ਨਾਲ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਅਤੇ ਮੈਨੂੰ ਐਂ ਲੱਗਦਾ ਜਿਉਂ ਜਿਉਂ ਮੌਤ ਨੇੜੇ ਆਉਂਦੀ ਹੈ ਤਿਉਂ ਤਿਉਂ ਤੈਨੂੰ ਨਸ਼ਾ ਚੜ੍ਹਦਾ ਜਾਂਦਾ। ਕਹਿਣ ਲੱਗੇ ਜਲਾਦ, ਤੇਰੀ ਸਮਝ ਤੋਂ ਬਾਹਰ ਦੀ ਚੀਜ਼ ਹੈ, ਪਰ ਜੇ ਤੂੰ ਦੋ ਅੱਖਰਾਂ 'ਚ ਸਮਝਣਾ ਚਾਹੁੰਦਾ ਹੈ ਤਾਂ ਸਮਝ ਲੈ ਇਸ ਚੀਜ਼ ਨੂੰ।
ਚੜੀ ਰਹੇ ਦਿਨ ਰਾਤ ਨਾਮ ਕਮਾਨੀ ਨਾਮ ਕਮਾਨੀ ਚੜੀ ਰਹੇ ਦਿਨ ਰਾਤ ਨਾਮ ਕਮਾਨੀ
ਜਨਮ ਸਾਖੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ। ਸੋ ਕਹਿਣ ਲੱਗੇ ਨਾਮ ਦੀ ਖੁਮਾਰੀ ਜਿਸ ਨੂੰ ਚੜ ਗਈ ਉਸ ਨੂੰ ਸੋਝੀ ਹੋ ਜਾਂਦੀ ਹੈ, ਮੌਤ ਉਹਦੇ ਸਾਹਮਣੇ ਕੋਈ ਚੀਜ਼ ਨਹੀਂ ਰਹਿੰਦੀ, ਮੌਤ ਦੀ ਹੱਦ ਪਾਰ ਕਰ ਲੈਂਦਾ। ਸੰਸਾਰ ਸਾਰਾ ਅਕਾਲ ਦੇ ਮੰਡਲ ਵਿੱਚ ਹੈ, ਲੇਕਿਨ ਜਿਸ ਦੀ ਪਹੁੰਚ ਅਕਾਲ ਮੰਡਲ ਵਿੱਚ ਹੋ ਗਈ ਉਹਨੂੰ ਤਾਂ ਕੋਈ ਮਾਰ ਹੀ ਨਹੀਂ ਸਕਦਾ, ਤਲਵਾਰ ਕੱਟ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਅੱਗ ਜਲਾ ਨਹੀਂ ਸਕਦੀ, ਹਵਾ ਸੁਕਾ ਨਹੀਂ ਸਕਦੀ। ਇਹ ਸੋਝੀ ਹੋ ਜਾਣੀ ਇਹਨੂੰ ਨਾਮ ਪ੍ਰਾਪਤੀ ਕਹਿੰਦੇ ਨੇ। ਇਹ ਖੁਮਾਰੀ ਚੜ ਜਾਂਦੀ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਨ। ਮਰਦਾਨਿਆ ਨਾਮ ਤੇ ਬਗੈਰ ਕੋਈ ਸੁਖੀ ਨਹੀਂ ਹੁੰਦਾ, ਬਾਹਰੋਂ ਕਿੰਨਾ ਹੀ ਦੇਖ ਲੈ ਅੰਦਰ ਘੁਣ ਲੱਗਿਆ ਪਏ, ਜਾ ਪਤਾ ਕਰਕੇ ਆ ਜਾਏ ਤਾਂ ਮਰਦਾਨਾ ਠਹਿਰ ਜਾਂਦਾ। ਗੁਰੂ ਨਾਨਕ ਪਾਤਸ਼ਾਹ ਅੱਗੇ ਚਲੇ ਜਾਂਦੇ, ਵਿਹਲ ਹੋ ਗਿਆ। ਸੇਠ ਨੇ ਪੁੱਛਿਆ ਕਿ ਪ੍ਰੇਮੀਆਂ ਤੁਸੀਂ ਵੀ ਆਪਣਾ ਮਨੋਰਥ ਦੱਸੋ, ਤੁਸੀਂ ਚੁੱਪ ਬੈਠੇ ਹੋ। ਕਹਿਣ ਲੱਗੇ ਸੇਠ ਜੀ, ਮੈਂ ਕੋਈ ਸੌਦਾ ਨਹੀਂ ਲੈਣ ਆਇਆ, ਮੈਂ ਤਾਂ ਤੁਹਾਡੇ ਨਾਲ ਇਕਾਂਤ ਵਿੱਚ ਇੱਕ ਵਚਨ ਕਰਨਾ। ਰਿਟਾਇਰਿੰਗ ਰੂਮ ਚਲਿਆ ਗਿਆ ਉੱਠ ਕੇ, ਉੱਥੇ ਮਰਦਾਨਾ ਵੀ ਚਲਿਆ ਗਿਆ ਇੱਕ ਸੋਫੇ 'ਤੇ ਬੈਠ ਕੇ। ਕਹੋ ਭਾਈ ਮਰਦਾਨਾ। ਕਹਿਣ ਲੱਗੇ ਸੇਠ ਜੀ, ਮੇਰਾ ਗੁਰੂ ਨਾਨਕ ਇਹ ਕਹਿੰਦਾ ਹੈ ਬਈ ਸੰਸਾਰ 'ਚ ਸੁਖੀ ਨਹੀਂ ਕੋਈ ਹੈ, ਜੇ ਸੁਖੀ ਹੈ ਤਾਂ ਕੇਵਲ ਪਰਮੇਸ਼ੁਰ ਦਾ ਪਿਆਰਾ ਸੁਖੀ ਹੈ। ਅਤੇ ਮੇਰੇ ਮਨ ਵਿੱਚ ਇਹ ਭਰਮ ਹੈ ਕਿ ਪੈਸੇ ਵਾਲੇ, ਕੋਠੀਆਂ ਵਾਲੇ, ਜਿਹਦੇ ਕੋਲ ਵਧੀਆ ਸਵਾਰੀਆਂ ਹੋਣ, ਆਗਿਆਕਾਰ ਨੌਕਰ ਚਾਕਰ ਹੋਣ, ਵਣਜ ਵਪਾਰ ਬਹੁਤ ਜ਼ੋਰ ਨਾਲ ਚੱਲਦਾ ਹੋਵੇ, ਵੀ ਉਹ ਤਾਂ ਸੁਖੀ ਹੋ ਸਕਦਾ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਨਹੀਂ ਮਰਦਾਨਿਆ, ਉਹ ਸੁੱਖ ਜਿਸ ਥਾਂ 'ਤੇ ਹੈ ਉੱਥੇ ਤੱਕ ਉਹਨਾਂ ਦੀ ਪਹੁੰਚ ਨਹੀਂ ਹੈ। ਮਾਇਆ ਕਦੇ ਵੀ ਸੁੱਖ ਦਾ ਰੂਪ ਨਹੀਂ ਹੋਇਆ ਕਰਦੀ, ਦੁੱਖ ਦਾ ਰੂਪ ਹੁੰਦੀ। ਅਤੇ ਮੈਂ ਨਿਰਣਾ ਕਰਨ ਵਾਸਤੇ ਬੈਠਾ, ਇੰਨਾ ਕਹਿਣ ਦੀ ਦੇਰ ਸੀ, ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰਤਾ। ਹੈਰਾਨ ਹੋ ਗਿਆ ਮਰਦਾਨਾ ਵੀ ਇੰਨਾ ਦੁਖੀ ਇਹ, ਇੰਨੇ ਦੁੱਖ ਨੂੰ ਅੰਦਰ ਘੁੱਟੀ ਬੈਠਾ। ਦਲਾਸਾ ਦਿੱਤਾ, ਸੇਠ ਜੀ ਮੇਰਾ ਗੁਰੂ ਨਾਨਕ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਇੱਥੇ ਆਇਆ ਹੈ ਸੰਸਾਰ ਦੇ ਅੰਦਰ। ਅਤੇ ਉਹ ਇਹ ਕਹਿੰਦਾ ਵੀ ਨਾਨਕ ਦੁਖੀਆ ਸਭ ਸੰਸਾਰ, ਅਤੇ ਤੁਸੀਂ ਉਸਦੇ ਕੋਲ ਚਲੋ, ਦੁੱਖ ਦਾ ਕਾਰਨ ਤਾਂ ਦੱਸੋ। ਕਹਿਣ ਲੱਗੇ ਮੈਂ ਕੀ ਦੱਸਾਂ, ਬਿਮਾਰ ਹੋ ਗਿਆ ਸੀ ਉਸ ਵੇਲੇ, ਮੇਰੀ ਇਸਤਰੀ ਨੇ ਗੱਲ ਕਹੀ, ਇਸਤਰੀ ਬਿਮਾਰ ਹੋ ਗਈ, ਮੈਂ ਉਹਨੂੰ ਦਿਲਾਸਾ ਦਿੱਤਾ। ਕਹਿਣ ਲੱਗੀ ਹੁਣ ਮੈਨੂੰ ਕੀ ਦਿਲਾਸਾ ਦਿੰਦੇ ਹੋ, ਮੇਰਾ ਸੇਵਾ ਠੰਡੀ ਹੁੰਦੀ ਸਾਰ, ਤੁਸੀਂ ਦੂਜਾ ਵਿਆਹ ਕਰਾ ਲਉਂਗੇ। ਔਰਤਾਂ ਤਾਂ ਮਰਦ ਦੇ ਯਾਦ ਵਿੱਚ ਬੈਠਦੀਆਂ, ਮਰਦ ਵੀ ਕਦੇ ਕਿਸੇ ਔਰਤ ਦੀ ਯਾਦ ਵਿੱਚ ਰਿਹਾ ਜ਼ਿੰਦਗੀ ਭਰ, ਉਹ ਤਾਂ ਹੋਰ ਸ਼ਾਦੀ ਕਰਾ ਲੈਂਦੇ। ਮੈਨੂੰ ਐਸਾ ਹੋਇਆ ਕਿ ਮੈਂ ਐਸਾ ਕਰਮ ਕਰਿਆ ਕਿ ਜੋ ਉਸ ਨੂੰ ਨਿਹਚਾ ਹੋ ਜਾਵੇ, ਮੈਂ ਹੁਣ ਦੂਜੀ ਸ਼ਾਦੀ ਨਹੀਂ ਕਰਾ ਸਕਦਾ। ਉਹ ਰਾਜ਼ੀ ਹੋ ਗਈ, ਰਾਜ਼ੀ ਹੋਣ ਦੇ ਨਾਲ ਸਭ ਗੱਲਾਂ ਭੁੱਲ ਗਈ, ਹੁਣ ਮੇਰੇ ਸਾਹਮਣੇ ਬਲਾਤਕਾਰ ਕਰਦੀ ਹੈ ਅਤੇ ਮੈਂ ਕੁਛ ਨਹੀਂ ਕਰ ਸਕਦਾ, ਦੇਖਦਾ ਹੈਲਪਲੈਸ ਹੋਇਆ। ਆਹ ਮਰਦਾਨਾ ਭਾਈ ਮਰਦਾਨਾ, ਮੇਰਾ ਮਨ ਇੰਨਾ ਦੁਖੀ ਹੈ ਕਿ ਮੈਂ ਕਹਿ ਨਹੀਂ ਸਕਦਾ। ਇਹ ਕੋਠੀਆਂ, ਇਹ ਬਗੀਚੇ, ਇਹ ਫੁਵਾਰੇ ਲੱਗੇ ਹੋਏ, ਇਹ ਪਾਰਕ ਬਣੇ ਹੋਏ ਮੇਰੇ ਘਰ ਹਵੇਲੀਆਂ ਦੇ ਅੰਦਰ, ਮੈਨੂੰ ਕੁਛ ਨਹੀਂ ਸੁੱਖ ਦੇ ਰਹੇ। ਕਹਿੰਦਾ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਚਲੋ, ਸੇਠ ਨੂੰ ਅਤੇ ਸੇਠਾਣੀ ਨੂੰ ਲੈ ਕੇ ਆ ਜਾਂਦੇ ਨੇ ਮਹਾਰਾਜ, ਸਮਝਾਉਂਦੇ ਨੇ ਕਿ ਸੇਠ ਜੀ, ਇੱਕ ਤਾਂ ਤੂੰ ਕੀ ਕਹਿਣਾ, ਇੱਥੇ ਤਾਂ ਸਾਰਾ ਸੰਸਾਰ ਜਿੰਨਾ ਵੀ ਕਾਲ ਮੰਡਲ 'ਚ ਹੈ, ਭਾਵੇਂ ਉਹ ਸੁਪਰ ਮੈਟਰ 'ਚ ਹੈ, ਚਾਹੇ ਉਹ ਮੈਟਰ 'ਚ ਹੈ, ਚਾਹੇ ਉਹ ਦੇਵੀ ਦੇਵਤਾ ਹੈ, ਚਾਹੇ ਵੱਡਾ ਹੈ, ਸਾਰੇ ਹੀ ਦੁਖੀ ਨੇ, ਸਵਰਗ ਲੋਕ ਅਤੇ ਇੰਦਰ ਲੋਕ। ਜੋ ਸਾਡਾ ਲੋਕ ਹੈ ਜਿਸ ਨੂੰ ਮ੍ਰਿਤੂ ਲੋਕ ਕਹਿੰਦੇ ਨੇ, ਅਰਥ ਪਲੈਨਟ, ਇਹ ਡੈਥ ਪਲੈਨਟ ਹੈ ਇਹਦਾ ਨਾਮ, ਅਰਥ ਪਲੈਨਟ ਜਿਹਨੂੰ ਅਸੀਂ ਕਹਿੰਦੇ ਹਾਂ ਗਲਤੀ ਨਾਲ, ਕਿਉਂਕਿ ਇੱਥੇ ਆਦਮੀ ਆਉਂਦਾ ਹੀ ਮਰਨ ਵਾਸਤੇ ਹੈ, ਰਹਿਣ ਵਾਸਤੇ ਨਹੀਂ ਆਉਂਦਾ, ਥੋੜ੍ਹੀ ਦੇਰ ਰਹਿੰਦਾ ਉਹ ਤੋਂ ਬਾਅਦ ਚਲਿਆ ਜਾਂਦਾ। ਇਹਨੂੰ ਕਰਮ ਭੂਮੀ ਕਹਿੰਦੇ ਨੇ, ਜੇ ਤਾਂ ਇੱਥੇ ਕੁਛ ਕਰ ਜਾਵੇ ਚੰਗਾ ਤਾਂ ਚੰਗੇ ਥਾਂ ਚਲਾ ਜਾਏਗਾ, ਜੇ ਮਾੜਾ ਕਰ ਜਾਏ ਫਿਰ ਦੁਖੀ ਹੁੰਦਾ ਫਿਰੇਗਾ। ਸੋ ਇਸ ਤੋਂ ਅੱਗੇ ਜੇ ਅਸੀਂ ਨੇਕ ਕੰਮ ਕਰੇ, ਸਾਨੂੰ ਪਹਿਲਾਂ ਸਫੀਅਰ ਮਿਲਦਾ ਜਿਸ ਨੂੰ ਗੰਧਰਵ ਲੋਕ ਕਹਿੰਦੇ ਨੇ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਵਾਸ਼ਨਾ ਸਵਰਗ 'ਚ ਹੈ, ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਉਹਨਾਂ ਨੂੰ ਇੱਥੇ ਦੇ ਚੱਕਰਵਰਤੀ ਬਾਦਸ਼ਾਹ ਨਾਲੋਂ 100 ਗੁਣਾ ਸੁੱਖ ਜ਼ਿਆਦਾ ਮਿਲਦਾ। ਜਿਹੜੇ ਇਸ ਤੋਂ ਉੱਪਰ ਜਾਂਦੇ ਨੇ ਦੇਵ ਗੰਧਰਵ ਵਿੱਚ, ਉਹਨਾਂ ਨੂੰ ਉਸ ਤੋਂ 100 ਗੁਣਾ ਯਾਨੀ 10,000 ਗੁਣਾ ਸੁੱਖ ਜ਼ਿਆਦਾ ਮਿਲਦਾ ਧਰਤੀ ਦੇ ਬਾਦਸ਼ਾਹ ਨਾਲੋਂ। ਪਿੱਤਰ ਲੋਕ ਦੇ ਵਿੱਚ 10 ਲੱਖ ਗੁਣਾ ਸੁੱਖ ਜ਼ਿਆਦਾ ਹੈ, ਸਵਰਗ ਲੋਕ ਦੇ ਵਿੱਚ 10 ਕਰੋੜ ਗੁਣਾ ਸੁੱਖ ਇੱਥੇ ਦੇ ਬਾਦਸ਼ਾਹ ਨਾਲੋਂ ਜ਼ਿਆਦਾ ਹੈ, ਇੰਦਰ ਲੋਕ ਦੇ ਅੰਦਰ 10 ਅਰਬ ਜਿੰਨਾ ਜ਼ਿਆਦਾ ਸੁੱਖ ਹੈ। ਮਹਾਰਾਜ ਕਹਿੰਦੇ ਇੰਦਰ ਹੁੰਦਾ ਹੋਇਆ ਇਸ ਤੋਂ ਉੱਪਰ ਸੁੱਖ ਚਲੇ ਜਾਂਦੇ ਨੇ, ਕਰਮ ਦੇਵ ਲੋਕ, ਅਜਾਨ ਦੇਵ ਲੋਕ, ਪਰਜਾਪਤ ਲੋਕ, ਬ੍ਰਹਮ ਲੋਕ, ਸ਼ਿਵ ਲੋਕ, ਅਖੀਰ ਦੇ ਉੱਤੇ ਬੈਕੁੰਠ ਧਾਮ ਆਉਂਦਾ 11ਵਾਂ। ਇੱਥੇ ਤੱਕ ਕਾਲ ਚੱਲਦਾ ਹੈ, ਫਿਰ ਕਾਲ ਮੰਡਲ ਸ਼ੁਰੂ ਹੋ ਜਾਂਦਾ ਹੈ, ਸਰਮਖੰਡ, ਕਰਮਖੰਡ, ਸੱਚਖੰਡ। ਸੋ ਇਹ ਵੀ ਮਹਾਰਾਜ ਕਹਿਣ ਲੱਗੇ, ਦੇਖੋ 10 ਅਰਬ ਗੁਣਾ ਜ਼ਿਆਦਾ ਸੁਖੀ ਹੁੰਦਾ ਹੋਇਆ ਸੰਸਾਰ ਤੋਂ, ਵਾਸ਼ਨਾ ਦੇ ਅੰਦਰ ਇੰਨਾ ਭੁੱਲਿਆ, ਗੌਤਮ ਤਫਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ, ਸਹਿਜ ਸਰੀਰ ਚੇਨ ਪਾਲੂਏ ਤਾਵਨ ਪੱਛੋ ਤਾਣ। ਇੱਕ ਔਰਤ ਉੱਤੇ ਭੁੱਲ ਗਿਆ, ਉਹਨੇ ਸ਼ਰਾਬ ਦੇਤਾ ਵੀ ਤੇਰੇ 1000 ਪੱਗ ਹੋ ਗਏ, ਮੂੰਹ ਨਹੀਂ ਦਿਖਾ ਰਿਹਾ ਕਿਸੇ ਨੂੰ, ਰੋਇਆ ਫਿਰ ਬਹੁਤ, ਸੰਸਰਦਾਨ ਦੇ ਇੰਦਰ ਰੋਇਆ, ਪਰਸ਼ੁਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਹਨੇ ਸੀਤਾ ਆਉਂਦੀ ਡੌਰੂ ਵਾਏ। ਵੱਡਿਆਂ ਵੱਡਿਆਂ ਦੀ ਮਹਾਰਾਜ ਗਿਣਤੀ ਕਰਦੇ ਨੇ, ਛੋਟੇ ਸੰਸਾਰ ਦੀ ਨਹੀਂ ਕਰਦੇ। ਰੋਵੇ ਪਾਂਡਵ ਭਏ ਮਜੂਰ, ਜਦੋਂ ਮਜੂਰ ਬਣਿਆ, ਭੀਮ ਸੈਨ ਰਸੋਈਆ ਬਣਿਆ, ਅਰਜਨ ਨਾ ਹੀਜੜਾ ਬਣ ਕੇ ਨਚਾਉਣ ਲੱਗਿਆ, ਨਕਲ ਅਤੇ ਸਹਿਦੇਵ ਗਾਈਆਂ ਅਤੇ ਘੋੜਿਆਂ ਨੂੰ ਦੇ ਬਣੇ ਸੰਭਾਲਣ ਵਾਲੇ, ਅਤੇ ਦੁਸ਼ਟਰ ਪਾਸਾ ਘਲਾਉਣ ਵਾਲਾ ਬਣਿਆ। ਉਸ ਵੇਲੇ ਰੋਏ ਕਹਿੰਦੇ, ਰੋਵੇ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਰਹਿਤ ਹਜੂਰ, ਰੋਵੇ ਜਨਵੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਪਿਆ, ਰੋਵੇ ਸ਼ੇਖ ਮਸਾਇਕ ਪੀ, ਰੰਤ ਕਾਲ ਮਤ ਲਾਗੈ ਪੀ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਭਰਥਰੀ ਰੋਇਆ, ਗੋਪੀ ਚੰਦ ਰੋਇਆ, ਰੋਵੇ ਕਿਰਪਨ ਸਾਂਚੇ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਏ ਬਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸਹੀ ਜਾਣ ਜਾਏ, ਜਿਹੜਾ ਮਨ ਨਾਮ ਦੇ ਉੱਤੇ ਵਿਸ਼ਵਾਸ ਲਏਗਾ, ਨਾਮ ਨੂੰ ਮੰਨ ਲਏਗਾ, ਉਹ ਕਹਿੰਦੇ ਸੰਸਾਰ 'ਚ ਜਿੱਤ ਗਿਆ, ਔਰ ਹੀ ਕਰਮ ਨਾਲ ਲੇਖੇ ਲਾਏ, ਬਾਕੀ ਤਾਂ ਖਪਦਾ ਫਿਰਦਾ। ਐਸਾ ਜੱਗ ਦੇਖਿਆ ਜਵਾਰੀ, ਸਭ ਸੁੱਖ ਮੰਗੈ ਨਾਮ ਵਿਸਾਰ। ਸੋ ਸਾਰੀ ਵਿਚਾਰ ਦਾ ਨਿਚੋੜ ਇਹ ਹੋਇਆ ਕਿ ਜੇ ਅਸੀਂ ਪਰਮੇਸ਼ੁਰ ਨਾਲੋਂ ਟੁੱਟ ਜਾਈਏ, ਭੁੱਲ ਜਾਈਏ, ਨਾਮ ਦਾ ਲਿਵ ਸਾਡੇ ਅੰਦਰ ਨਾ ਜਾਗੇ। ਰਾਮ ਰਾਮ ਤਾਂ ਸਾਰੀ ਸੰਸਾਰ ਕਹਿੰਦਾ, ਲਿਵ ਵਿੱਚ ਤਾਂ ਕੋਈ ਵਿਰਲਾ ਜਾਂਦਾ, ਵਾਹਿਗੁਰੂ ਵਾਹਿਗੁਰੂ ਸਾਰੇ ਹੀ ਕਹਿੰਦੇ ਨੇ। ਮਹਾਰਾਜ ਕਹਿੰਦੇ ਲਿਵ ਤੇ ਬਗੈਰ ਜਿਹੜਾ ਹੈ ਨਾ ਤੈਨੂੰ, ਤੂੰ ਬਾਹਰਲੇ ਪਾਸੇ ਆ, ਅੰਦਰ ਨਹੀਂ ਅਜੇ ਗਿਆ। ਅੰਦਰ ਜਾਣ ਦੀ ਜਾਚ ਸਿੱਖ, ਅੰਦਰ ਜਾਣ ਦੀ ਕੋਸ਼ਿਸ਼ ਕਰ। ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਮੰਨਣਾ ਪੈਂਦਾ, ਮੰਨਣ ਵਾਲੀ ਅਵਸਥਾ ਹੋਰ ਹੈ, ਪਹਿਲਾਂ ਸੁਣਨ ਦੀ ਹੁੰਦੀ ਹੈ, ਫਿਰ ਮੰਨਣ ਦੀ, ਫਿਰ ਨਿਧਿਆਸਣ ਦੀ, ਫਿਰ ਪ੍ਰਾਪਤੀ ਦੀ, ਚਾਰ ਅਵਸਥਾ ਨੇ ਇਹਦੇ ਅੰਦਰ। ਇਹਨਾਂ ਨੂੰ ਅੰਤਰੰਗ ਸਾਧਨ ਕਹਿੰਦੇ ਨੇ। ਸੋ ਜਦ ਤੱਕ ਇਸ ਨੂੰ ਅਸੀਂ ਮੰਨਦੇ ਨਹੀਂ ਨਾਮ ਨੂੰ, ਅਜੀਬ ਗੱਲ ਲੱਗਣੀ ਹੈ ਵੀ ਨਾਮ ਨੂੰ ਜਪਣਾ ਤਾਂ ਕਹਿੰਦੇ ਨੇ, ਗਾਉਣਾ ਕਹਿੰਦੇ ਨੇ, ਧਿਆਉਣਾ ਕਹਿੰਦੇ ਨੇ, ਨਾਮ ਨੂੰ ਸੁਣਨਾ ਕਹਿੰਦੇ ਨੇ, ਮੰਨਣਾ ਤਾਂ ਨਵੀਂ ਉਹ ਗੱਲ ਸੁਣੀ ਹੈ। ਮਹਾਰਾਜ ਤਾਂ ਬਹੁਤ ਸਾਨੂੰ ਪਹਿਲਾਂ ਤੋਂ ਹੀ ਦੱਸਦੇ ਨੇ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵ ਹੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋ। ਉਹ ਮੰਨਣ ਦੀ ਅਵਸਥਾ ਪਹਿਲਾਂ ਸੁਣੀਆਂ ਦੀ ਅਵਸਥਾ ਹੈ, ਫਿਰ ਮੰਨਣ ਦੀ ਅਵਸਥਾ ਹੈ। ਉਹ ਨਾਮ ਦੀ ਮਨੌਤ ਜਿੰਨਾ ਚਿਰ ਆਦਮੀ ਦੇ ਅੰਦਰ ਨਹੀਂ ਆਉਂਦੀ, ਉਹਦਾ ਭਰਮ ਨਹੀਂ ਦੂਰ ਹੋਇਆ ਕਰਦਾ। ਪੰਜ ਕਿਸਮ ਦੇ ਭਰਮ ਨੇ ਆਦਮੀ ਦੇ ਅੰਦਰ, ਪੰਜੇ ਭਰਮਾਂ ਦੇ ਅੰਦਰ ਸਾਰਾ ਸੰਸਾਰ ਉਲਝਿਆ ਪਿਆ। ਸੋ ਸਿਧਾਂਤ ਇਹ ਹੋਇਆ ਕਿ ਸਾਨੂੰ ਰੋਗ ਲੱਗਦੇ ਨੇ ਪਰਮੇਸ਼ੁਰ ਤੇ ਭੁੱਲਿਆਂ, ਵਿਆਪਨ ਸਭੇ ਰੋਗ, ਖਾਸਮ ਵਿਸਾਰ ਕੀਏ ਰਸ ਭੋਗ, ਤਾਂ ਦਾ ਨੁੱਠ ਖਲੋਏ ਰੋਗ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਰੋਗੀ ਹੋ ਜਾਈਦਾ ਭੁੱਲਦਾ ਜਾ ਰਾਮ ਪਿਆਰਾ, ਰੋਗੀ ਹੋ ਜਾਈਦਾ ਭੁੱਲਦਾ ਜਾ ਰਾਮ ਪਿਆਰਾ, ਰੋਗੀ ਹੋ ਜਾਈਦਾ।
ਵੱਡੇ ਵੱਡੇ ਦੁੱਖ ਮਹਾਰਾਜ ਨੇ ਗਿਣੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਧਨ ਤਾਏ, ਵੈਦ ਨਾ ਭੋਲਾ ਦਾਰੂ ਲਾਏ, ਵੈਦ ਨਾ ਭੋਲਾ ਦਾਰੂ ਲਾਏ। ਕਹਿੰਦੇ ਚਾਰ ਦੁੱਖ ਨੇ ਵੱਡੇ ਵੱਡੇ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲਗੇ ਨਾ ਵੀਰ। ਦਾਰੂਆਂ ਨਾਲ ਤਾਂ ਕੋਈ ਰਾਜੀ ਨਹੀਂ ਹੁੰਦਾ, ਬਥੇਰਾ ਪੀ ਜੀ ਆਈ ਜਾਈ ਜੋ ਜਿੰਨਾ ਜਾਣਾ,